ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਦੁਆਰਾ ਆਪ ਸਰਬੱਤ ਸੰਗਤਾਂ ਨੇ ਜੋ ਉੱਦਮ ਤੇ ਉਪਰਾਲਾ ਕੀਤਾ ਹੈ, ਉਹ ਸੰਸਾਰ ਸਵੇਰ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀ ਨੇ ਗੁਰਬਾਣੀ ਕੀਰਤਨ ਗੁਰ ਇਤਿਹਾਸ ਦੀ ਕਥਾ ਜੀਵਨ ਨੂੰ ਸੁਚੱਜੇ ਢੰਗ ਨਾਲ ਬਸਰ ਕਰਨ ਵਾਸਤੇ ਅਣਮੁੱਲੇ ਬਚਨ ਮਹਾਂਪੁਰਖਾਂ ਦੇ ਸਰਵਣ ਕੀਤੇ ਨੇ। ਗੁਰਬਾਣੀ ਦਾ ਇੱਕ ਪ੍ਰਮਾਣ ਹੈ, ਬਾਣੀ ਬਿਰਲੇ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਬਾਣੀ ਦੀ ਵਿਚਾਰ ਸਭ ਸੰਗਤ ਅੱਜ ਤਾਈਓ ਸਾਡੇ ਤੇ ਅਮਲ ਨਹੀਂ, ਬਾਣੀ ਪੜ੍ਹਦੇ ਜ਼ਰੂਰ ਹਾਂ ਪਰ ਉਸਦੀ ਵਿਚਾਰ ਨਹੀਂ ਕਰਦੇ। ਸ਼ਾਇਦ ਤੁਸੀਂ ਮਹਾਂਪੁਰਖਾਂ ਦੇ ਇਹਨਾਂ ਵਚਨਾਂ ਨੂੰ, ਮੈਂ ਕਈ ਵਾਰੀ ਕਹਿੰਦਾ ਹੁੰਦਾ ਕੌੜੀ ਦਵਾਈ ਹਮੇਸ਼ਾ ਖਾਣ ਲੱਗਿਆ ਇਨਸਾਨ ਅਲਕਤ ਕਰਦਾ ਹੈ, ਪਰ ਖਾਸ ਕਰਕੇ ਦਵਾਈਆਂ ਕੰਮ ਦੇਣ ਵਾਲੀਆਂ ਕੌੜੀਆਂ ਹੁੰਦੀਆਂ ਨੇ। ਗੁਰਬਾਣੀ ਦੀ ਵਿਚਾਰ ਆਪਾਂ ਆਮ ਇਨਸਾਨ ਘਰਾਂ ਵਿੱਚ ਨਹੀਂ ਕਰ ਸਕਦੇ। ਸਾਨੂੰ ਆਮ ਦੀਵਾਨਾਂ ਤੋਂ ਪਤਾ ਲੱਗਦਾ ਹੈ ਬਾਣੀ ਪੜ੍ਹਨੀ ਜ਼ਰੂਰੀ ਹੈ, ਅਸੀਂ ਬਾਣੀ ਪੜ੍ਹਦੇ ਹਾਂ। ਪਰ ਮੈਂ ਹਮੇਸ਼ਾ ਬੇਨਤੀ ਕਰਿਆ ਕਰਦਾ ਸੰਗਤਾਂ ਨੂੰ ਕਿ ਜਿੱਥੇ ਤੁਸੀਂ ਬਾਣੀ ਪੜ੍ਹਨ ਵਿੱਚ ਆਪਣੀ ਸ਼ਰਧਾ ਅਤੇ ਭਾਵਨਾ ਰੱਖਦੇ ਹੋ, ਉਹਦੇ ਨਾਲ ਨਾਲ ਗੁਰਬਾਣੀ ਨੂੰ ਵਿਚਾਰਨ ਵਿੱਚ ਵੀ ਆਪ ਸਮਾਂ ਕੱਢਿਆ ਕਰੋ। ਇਹ ਜਿਤਨੀਆਂ ਵਿਚਾਰਾਂ ਆਪ ਨੇ ਸਰਵਣ ਕੀਤੀਆਂ ਨੇ ਇਹ ਬਾਣੀ ਦੀਆਂ ਵਿਚਾਰਾਂ ਤੋਂ ਬਾਹਰ ਨਹੀਂ। ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਇਕੱਲਾ ਇਕੱਲਾ ਸ਼ਬਦ ਝੂਠੇ ਵਿਕਾਰ ਮਨ ਨੂੰ ਹਲਚਲ ਕਰਨ ਵਾਲੇ ਜਿਤਨੇ ਵੀ ਸਾਡੇ ਸੰਕਲਪ ਵਿਕਲਪ ਨੇ ਉਹਨਾਂ ਸਾਰਿਆਂ ਨੂੰ ਖੈ ਕਰਨ ਵਾਸਤੇ ਗੁਰਬਾਣੀ ਦੇ ਇਕੱਲੇ ਇਕੱਲੇ ਪ੍ਰਮਾਣ ਸਾਡੇ ਮਨ ਨੂੰ ਸੇਧ ਦਿੰਦੇ ਨੇ। ਬਾਣੀ ਬਿਰਲੇ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਜਿਹਦਾ ਤਾਂ ਮੁੱਖ ਗੁਰੂ ਵੱਲ ਹੈ, ਜਿਹੜਾ ਤਾਂ ਗੁਰੂ ਤੇ ਵਿਸ਼ਵਾਸ ਰੱਖਦਾ ਹੈ, ਸ਼ਰਧਾ ਰੱਖਦਾ ਹੈ, ਉਹ ਬਾਣੀ ਦੀ ਵਿਚਾਰ ਕਰਦਾ ਹੈ। ਪਰ ਸ਼ਬਦ ਆਇਆ ਬਿਰਲੋ, ਬਹੁਤੇ ਨਹੀਂ ਬਿਰਲੇ ਨੇ। ਸਤਿਕਾਰਯੋਗ ਸਾਧ ਸੰਗਤ, ਜੇ ਅਸੀਂ ਵਿਰਲੇ ਵਿਰਲੇ ਵੀ ਇਸੇ ਪ੍ਰਕਾਰ ਸਮਾਗਮਾਂ ਵਿੱਚ ਹਿੱਸਾ ਲੈਂਦੇ ਰਹੇ ਸਾਡੇ ਮਨ ਦੀ ਅਵਸਥਾ ਬਣੇਗੀ। ਤਾਂ ਇਹ ਬਾਣੀ ਹਰੇਕ ਪੱਖੋਂ ਮਨ ਨੂੰ ਹੀ ਟੁੰਬਦੀ ਹੈ, ਮਨ ਨੂੰ ਹੀ ਸੰਕੇਤ ਕਰਦੀ ਹੈ, ਮਨ ਨੂੰ ਹੀ ਸਮਝਾਉਂਦੀ ਹੈ। ਆਪ ਜੀ ਨੇ ਮਹਾਂਪੁਰਸ਼ਾਂ ਪਾਸੋਂ ਸਰਵਣ ਹੋਣੇ ਕੀਤਾ ਹੈ। ਵਾਸਤਵਿਕ ਤੌਰ ਤੇ ਵੇਖਿਆ ਜਾਏ ਜੇ ਕਿਸੇ ਦੀ ਅੱਖ ਕਿਸੇ ਵੱਲ ਬੁਰਾ ਤੱਕਦੀ ਹੈ, ਅੱਖ ਦਾ ਦੋਸ਼ ਨਹੀਂ, ਅੰਦਰ ਬੈਠੇ ਹੋਏ ਮਨ ਦੇ ਵਿਕਾਰਾਂ ਦਾ ਵਿਚਾਰਾਂ ਦਾ ਦੋਸ਼ ਹੈ। ਕੰਨ ਗਲਤ ਪਾਸੇ ਕੋਈ ਨਿੰਦਿਆ ਸੁਣਦੇ ਗਾਣੇ ਸੁਣਦੇ ਨੇ, ਗਲਤ ਗੱਲਾਂ ਸੁਣਦੇ ਨੇ, ਕੰਨਾਂ ਦਾ ਦੋਸ਼ ਨਹੀਂ, ਪਰ ਸਤਸੰਗ ਸਾਡੇ ਅੰਦਰ ਬੈਠਾ ਮਨ ਉਹਨਾਂ ਕੰਨਾਂ ਦੁਆਰਾ ਜਦ ਬਾਹਰ ਜਾਂਦਾ ਹੈ ਤਾਂ ਉਸ ਮਨ ਦਾ ਦੋਸ਼ ਹੈ। ਇੰਦਰੀਆਂ ਦਾ ਇਤਨਾ ਦੋਸ਼ ਨਹੀਂ ਕਿ ਜਿਤਨਾ ਮਨ ਦਾ ਦੋਸ਼ ਹੈ। ਤਾਂ ਗੁਰਬਾਣੀ ਦਾ ਕਥਨ ਹੈ, ਮਨ ਸਮਝਾਵਨ ਕਾਰਨੇ ਕਛੂਕ ਪੜੀਏ ਗਿਆਨ। ਮਨ ਨੂੰ ਸਮਝਾਉਣ ਵਾਸਤੇ ਜ਼ਰੂਰੀ ਹੈ ਕਿ ਆਪਾਂ ਗੁਰਬਾਣੀ ਦੀ ਵਿਚਾਰ ਸਰਵਣ ਕਰਨੀ ਹੈ, ਪੜ੍ਹਨੀ ਹੈ। ਬਾਕੀ ਤੁਸੀਂ ਸੁਣਿਆ ਵਾਕਿਆ ਇਹ ਗੱਲ ਗਲਤ ਨਹੀਂ। ਅੱਜ ਦੁਨੀਆਂ ਤੇ ਇੱਕ ਵੱਡੇ ਵੱਡੇ ਸਮਾਗਮਾਂ ਵਿੱਚੋਂ ਹੋਕਾ ਦਿੱਤਾ ਜਾਂਦਾ, ਦੁਨੀਆਂ ਤੇ ਕੋਈ ਸੰਤ ਨਹੀਂ। ਤਾਂ ਇਸ ਦੀ ਮਿਸਾਲ, ਇਸ ਦਾ ਰਿਜ਼ਲਟ ਇਹ ਹੋ ਗਿਆ ਕਿ ਅਣਮਤ ਜੋ ਨੇ ਉਹਨਾਂ ਦੀ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਗਈ। ਅੱਜ ਅਸੀਂ ਕਹਿੰਦੇ ਹਾਂ ਦੇਖੋ ਜੀ ਕਿਸ ਤਰ੍ਹਾਂ ਇਹਨਾਂ ਦੇ ਡੇਰੇ ਭਰੇ ਪਏ ਨੇ। ਕਾਰਨ ਹੈ ਕਿ ਆਪਾਂ ਗੁਰਸਿੱਖ ਦੀ ਸੰਤ ਦੀ ਜੋ ਗੁਰਬਾਣੀ ਦੱਸਦੀ ਹੈ ਅਨੁਸਾਰ ਡੈਫੀਨੇਸ਼ਨ ਨਹੀਂ ਸਮਝਣਾ ਕੀਤੀ। ਤਾਂ ਇਹ ਰਿਜ਼ਲਟ ਹੋਇਆ, ਮਨਮਤ ਜ਼ਿਆਦਾ ਵੱਧ ਗਈ, ਹਉਮੈ ਜ਼ਿਆਦਾ ਵੱਧ ਗਿਆ। ਤਾਂ ਗੁਰਮੁਖ ਪਿਆਰੇ ਇਸ ਹਉਮੈ ਦੇ ਕਰਕੇ ਪਰਮਾਤਮਾ ਵਿੱਚ ਤੇ ਸਾਡੇ ਵਿੱਚ ਦੀਵਾਰ ਪੈਦਾ ਹੋ ਗਈ। ਇਸ ਵਾਸਤੇ ਗੁਰੂ ਕਿਰਪਾ ਕਰੇ, ਗੁਰਬਾਣੀ ਨੂੰ ਵਿਚਾਰਨ ਵਾਲੇ ਬਣੋ, ਵਿਚਾਰਵਾਨ ਗੁਰਮੁਖ ਪਿਆਰੇ ਮਹਾਂਪੁਰਖਾਂ ਦੀ ਸੰਗਤ ਕਰੋ। ਸਾਧ ਸੰਗਤ ਜੀ, ਵਾਸਤਵਿਕ ਤੌਰ ਤੇ ਜਿਹੜੇ ਵਿਚਾਰਵਾਨ ਮਹਾਂਪੁਰਖ ਨੇ ਉਹਨਾਂ ਦੇ ਜੀਵਨ ਅਮਲੀ ਹੁੰਦੇ ਨੇ, ਉਹਨਾਂ ਦੇ ਜੀਵਨ ਦੇ ਸਿੱਟੇ ਉਹਨਾਂ ਦੀ ਰਸਨਾ ਤੋਂ ਨਿਤੜਕ ਜੋ ਬੋਲਣੇ ਜੋ ਕਹਿਣੇ, ਜੇ ਤਾਂ ਆਪ ਕੋਈ ਕਮਾਈ ਵਾਲਾ ਨਹੀਂ ਤਾਂ ਉਸ ਦੇ ਬਚਨਾਂ ਦਾ ਅਸਰ ਕਿਸੇ ਤੇ ਵੀ ਨਹੀਂ ਹੁੰਦਾ, ਜੇ ਹੋਵੇ ਤੇ ਐਵੇਂ ਖੂਹ ਖਾਤੇ ਚ ਪੈਂਦਾ। ਤਾਂ ਜਿਹੜੇ ਅਮਲੀ ਜੀਵਨਵਾਂ ਨੇ, ਮਹਾਨ ਆਤਮਾ ਨੇ, ਸਤਿਪੁਰਸ਼ ਨੇ, ਸਾਧੂ ਨੇ, ਗੁਰਸਿੱਖ ਨੇ, ਉਹ ਕੋਈ ਵੀ ਕੱਲਾ ਕੱਲਾ ਬੋਲ ਬੋਲਦੇ ਨੇ, ਉਹਨਾਂ ਦੇ ਜੀਵਨ ਵਿੱਚ ਉਤਰਿਆ ਹੋਇਆ ਹੁੰਦਾ ਤਾਂ ਉਹ ਨਿਧੜਕ ਬੋਲਦੇ ਨੇ। ਨਾ ਉਹਨਾਂ ਨੂੰ ਕਿਸੇ ਦਾ ਡਰ ਹੈ, ਨਾ ਭੈ ਹੈ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਆਖਿਆ ਤੇ ਉਹਨਾਂ ਨੇ ਕਿਸੇ ਗੱਲ ਦਾ ਕੋਈ ਖੌਫ ਨਹੀਂ ਕੀਤਾ। ਬਾਬਰ ਨੇ ਬੜੇ ਵਿਚਾਰਵਾਨ ਆਪਣੀ ਕੈਦ ਵਿੱਚ ਕੈਦ ਕੀਤੇ ਸਨ, ਸਾਰਿਆਂ ਤੋਂ ਚੱਕੀਆਂ ਵਿਸਾਰਿਆ ਸੀ, ਪਰ ਤਨ ਨਿਰੰਕਾਰੀ ਜੋਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦ ਉਸ ਦੇ ਕੈਦ ਖਾਨੇ ਵਿੱਚ ਚਲੇ ਗਏ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਬਾਬਰ ਦੀਆਂ ਅੱਖਾਂ ਖੋਲ ਦਿੱਤੀਆਂ। ਕਹਿਣ ਤੋਂ ਭਾਵ, ਗੁਰੂ ਸਵਾਰਿਓ, ਜਿਤਨਾ ਚਿਰ ਕਿਸੇ ਮਹਾਨ ਆਤਮਾ ਪਾਸੋਂ ਗੁਰਬਾਣੀ ਦੀ ਜੋ ਅਸਲੀਅਤ ਤੌਰ ਤੇ ਅੰਦਰੂਨੀ ਸਿਹਤ ਦੇਣ ਵਾਲੀ ਵਿਚਾਰ ਹੈ ਨਹੀਂ ਸਰਵਣ ਕਰਦੇ, ਉਤਨਾ ਚਿਰ ਸਾਡੇ ਜੀਵਨ ਵਿੱਚ ਕੋਈ ਪ੍ਰੇਮਾ ਭਗਤੀ ਸ਼ਰਧਾ ਭਾਵਨਾ ਨਹੀਂ ਜਾਗਦੀ। ਅੱਜ ਅਸੀਂ ਥਾਂ ਥਾਂ ਤੇ ਸ਼ਰਧਾ ਰੱਖੀ ਫਿਰਦੇ ਹਾਂ, ਜੋ ਪਾਥਰ ਕੀ ਪਾਈ ਪਾਏ ਤਿਨ ਕੀ ਕਾਲ ਅਜਾਈ ਜਾਏ। ਸਭ ਤੋਂ ਪਹਿਲੇ ਤਾਂ ਸਾਡਾ ਪਰਥਰ ਤੇ ਵਿਸ਼ਵਾਸ ਜ਼ਿਆਦਾ। ਮੈਂ ਕੱਲ ਜਲੰਧਰ ਗਿਆ ਸੀ ਤਾਂ ਰਸਤੇ ਵਿੱਚ ਵੇਖਦਾ ਆ ਰਿਹਾ ਸੀ, ਸ਼ਾਮਾਂ ਦੇ ਟਾਈਮ ਤੇ ਵੀਰਵਾਰ ਦਾ ਦਿਨ ਸੀ ਕੱਲ, ਕਈ ਜਗ੍ਹਾ ਐਸੀਆਂ ਅਣਘੜਤ ਜਿੱਥੇ ਸਾਧ ਸੰਗਤ ਕੋਈ ਖਾਸ ਕਰਕੇ ਕੋਈ ਨਿਸ਼ਾਨ ਨਹੀਂ, ਕਿਸੇ ਪ੍ਰਕਾਰ ਦਾ ਕੋਈ ਸੰਗਤ ਦੇ ਬਹਿਣ ਦੀ ਜਗ੍ਹਾ ਨਹੀਂ, ਕੋਈ ਦੀਵਾਨ ਨਹੀਂ, ਐਵੇਂ ਚਾਰ ਚਾਰ ਇੱਟਾਂ ਲਾ ਕੇ ਛੋਟੇ ਛੋਟੇ ਆਲੇ ਬਣਾਏ ਤੇ ਲੋਕਾਂ ਦੀਆਂ ਕਤਾਰਾਂ ਲੱਗੀਆਂ। ਬੇਸਮਝ ਲੋਕ ਪੜ੍ਹੇ ਲਿਖੇ ਜਿਹੜੇ ਨੇ ਉਹ ਵੀ ਸਾਧ ਸੰਗਤ ਉੱਥੇ ਖਲੋ ਖਲੋ ਕੇ ਨਮਸਕਾਰਾਂ ਕਰਦੇ ਨੇ। ਮਤਲਬ ਕਹਿਣ ਦਾ ਹੈ ਕਿ ਸਾਡੀ ਇੱਕ ਮਨਮਤ ਹੈ, ਸਾਡੇ ਪਿੰਡਾਂ ਵਿੱਚ ਵੀ ਵੱਧ ਰਹੀ ਹੈ, ਪੜ੍ਹੇ ਲਿਖੇ ਲੋਕਾਂ ਵਿੱਚ ਵੀ ਵੱਧ ਰਹੀ ਹੈ। ਇਹਨਾਂ ਗੱਲਾਂ ਤੋਂ ਆਪਾਂ ਗੁਰਮਤ ਵੱਲ ਮੋਟੀਵੇਟ ਹੋਣਾ, ਗੁਰਮਤ ਵੱਲ ਸਾਨੂੰ ਪ੍ਰੇਰਨਾ ਮਹਾਂਪੁਰਖ ਦਿੰਦੇ ਨੇ। ਗੁਰੂ ਕਿਰਪਾ ਕਰੇ, ਜਿਵੇਂ ਮਹਾਂਪੁਰਖਾਂ ਤੁਹਾਨੂੰ ਦੱਸਿਆ ਵੀ ਗੁਰਬਾਣੀ ਸਾਨੂੰ ਰਾਹ ਦੱਸਦੀ, ਤੇ ਗੁਰਬਾਣੀ ਦੇ ਦੱਸੇ ਹੋਏ ਰਾਹ ਅਨੁਸਾਰ ਇਹ ਮਹਾਂਪੁਰਖ ਥੋੜੀ ਆਪਣੇ ਕੋਲੋਂ ਕਹਿ ਰਹੇ ਨੇ, ਇਹ ਸਾਰੀਆਂ ਬਾਣੀ ਦੀਆਂ ਵਿਚਾਰਾਂ ਨੇ। ਜੇ ਉਹਨਾਂ ਨੇ 40 ਸਾਲ ਮਹਾਂਪੁਰਖਾਂ ਦੇ ਚਰਨਾਂ ਵਿੱਚ ਬਿਤਾਏ ਨੇ ਤਾਂ ਹੋਕਾ ਪਿੰਡ ਪਿੰਡ ਜਾ ਕੇ ਵਿਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਦਿੰਦੇ ਨਾ ਗੁਰਮੁਖ ਪਿਆਰਿਓ। ਕਾਰਨ ਕੀ ਹੈ, ਮਤਲਬ ਕੀ ਹੈ? ਕੋਈ ਸਾਡਾ ਪ੍ਰੋਫੈਸ਼ਨ ਨਹੀਂ, ਕੋਈ ਸਾਡਾ ਬਿਜ਼ਨਸ ਨਹੀਂ, ਕੋਈ ਸਾਡੀ ਨੌਕਰੀ ਨਹੀਂ, ਸਿਰਫ ਪਿਆਰ ਦੇ ਵਧੇ ਸੰਤ ਮਹਾਂਪੁਰਖ ਐਡੀ ਐਡੀ ਦੂਰੋਂ ਆ ਕੇ ਆਪਣੇ ਜੀਵਨ ਵਿੱਚ ਉਤਾਰੀਆਂ ਹੋਈਆਂ ਗੱਲਾਂ ਗੁਰਬਾਣੀ ਦੇ ਅਨੁਸਾਰ ਜੋ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਰਹਿਮ ਕਰਕੇ ਜਗਤ ਵਿੱਚ ਵਰਤਾਉਣਾ ਕੀਤੀਆਂ ਨੇ, ਉਹ ਹੀ ਮਹਾਂਪੁਰਖ ਕਮਾਈ ਕਰਕੇ ਸਾਨੂੰ ਦੱਸਦੇ ਨੇ। ਉਹਦੇ ਅਨੁਸਾਰ ਜਦ ਅਸੀਂ ਇਹਨਾਂ ਨੂੰ ਮੰਨਾਂਗੇ ਤੇ ਸਾਡਾ ਜੀਵਨ ਸੁਖੀ ਹੋਵੇਗਾ ਤੇ ਮਨ ਆਪਣੇ ਆਪ ਸਿੱਧੇ ਰਸਤੇ ਤੇ ਲੱਗੇਗਾ। ਕਹਿਣ ਦਾ ਭਾਵ ਹੈ ਕਿ ਸੰਤਾਂ ਨੂੰ ਹੋਰ ਕੋਈ ਪ੍ਰਯੋਜਨ ਨਹੀਂ, ਸਿਰਫ ਇੱਕੋ ਇੱਕ ਮਤਲਬ ਹੈ, ਨਾ ਆਪਣੇ ਮਗਰ ਲਾਉਣ ਦੀ ਗੱਲ ਹੈ, ਨਾ ਡੇਰੇ ਵੱਡੇ ਬਣਾਉਣ ਦੀ ਗੱਲ ਹੈ, ਨਾ ਕੋਈ ਆਪਣੀ ਮਨੌਤ ਮਨਾਉਣ ਦੀ ਗੱਲ ਹੈ। ਜਿਹੜੀਆਂ ਗੱਲਾਂ ਸਾਡੀਆਂ ਹੋਣ ਉਹ ਜੀਰੋ ਵੀ ਨਾ ਮੰਨਿਓ, ਜਿਹੜੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਸ਼ੇ ਅਨੁਸਾਰ ਹੋਣ। ਜੇ ਤਾਂ ਗੁਰੂ ਕੇ ਸਿੱਖ ਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਹੋ, ਫਿਰ ਤਾਂ ਅੱਜ ਇੱਥੇ ਪ੍ਰਣ ਕਰਕੇ ਜਾਇਓ ਵੀ ਇਹਨਾਂ ਬੱਚਿਆਂ ਨੂੰ ਅਸੀਂ ਮੰਨਣਾ ਹੈ। ਜੇ ਕੋਈ ਸਾਡੀਆਂ ਆਪਣੀਆਂ ਮਹਾਂਪੁਰਖਾਂ ਦੀਆਂ ਕੋਈ ਆਪਣੀਆਂ ਗੱਲਾਂ ਹੋਣ ਤਾਂ ਭਾਵੇਂ ਨਾ ਮੰਨਿਓ, ਸਾਰੀਆਂ ਦੀਆਂ ਸਾਰੀਆਂ ਵਿਚਾਰਾਂ ਅਮਲੀ ਜੀਵਨ ਵਾਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਆਸ਼ੇ ਅਨੁਸਾਰ ਆਪ ਸੰਗਤਾਂ ਪ੍ਰਤੀ ਦੱਸੀਆਂ ਗਈਆਂ ਨੇ। ਤਾਂ ਜੇ ਤਾਂ ਗੁਰਮਤ ਅਨੁਸਾਰ ਹੋਣ ਤੇ ਸਾਰੇ ਆਪ ਗ੍ਰਹਿਣ ਕਰਿਓ। ਮੇਰਾ ਖਿਆਲ ਹੈ ਕਿ ਇੱਕ ਵੀ ਲਫ਼ਜ਼ ਗੁਰਮਤ ਤੋਂ ਬਾਹਰਾ ਨਹੀਂ ਜਿਹੜਾ ਮਹਾਂਪੁਰਖਾਂ ਨੇ ਤੁਹਾਨੂੰ ਕਿਹਾ ਹੋਵੇ। ਨਾ ਸੰਤਾਂ ਨੂੰ ਡਾਂਟਣ ਦੀ ਲੋੜ ਹੈ, ਨਾ ਕਿਸੇ ਨੂੰ ਕੋਈ ਨਿਕੰਮਾ ਕਹਿਣ ਦੀ ਲੋੜ ਹੈ। ਸਾਧ ਸੰਗਤ ਵਿੱਚ ਰੱਬ ਤੇ ਪਰਮੇਸ਼ਰ ਵੱਸਦਾ, ਪਰ ਗੁਰਮੁਖ ਪਿਆਰੇ ਸੰਗਤ ਹੋਣੀ ਚਾਹੀਦੀ ਹੈ, ਜਿਹੜੇ ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ, ਸਿਮਰਨ ਕਰਨ ਵਾਲੇ, ਅਭਿਆਸੀ ਪੁਰਸ਼ਾਂ ਦੇ ਅੰਦਰ ਪਰਮਾਤਮਾ ਵੱਸਦਾ ਹੈ। ਜੇ 10 ਚੋਰਾਂ ਦੀ ਸੰਗਤ ਇਕੱਠੀ ਹੋ ਜਾਏ ਤੇ ਆਪਾਂ ਕਹੀਏ ਵੀ ਇਹਨਾਂ ਵਿੱਚ ਵੀ ਰੱਬ ਵੱਸਦਾ, ਪਰਮੇਸ਼ਰ ਵੱਸਦਾ, ਉਹਨਾਂ ਅੰਦਰ ਤੇ ਇੱਕ ਚੋਰੀ ਵੱਸਦੀ ਹੈ, ਇੱਕ ਠੱਗੀ ਵੱਸਦੀ, ਇੱਕ ਬੇਈਮਾਨੀ ਵੱਸਦੀ ਹੈ। ਤਾਂ ਗੁਰਮੁਖ ਪਿਆਰਿਓ, ਇਸੇ ਕਰਕੇ ਇਹਦਾ ਨਾਮ ਹੈ ਸਤਸੰਗ। ਸਤਸੰਗ ਕੀਨੋ ਤਬ ਭਿਲਨੀ ਤਰਾਨੀ ਜਗ, ਸਤਸੰਗ ਕੀਨੋ ਤਰੀ ਮੀਰਾਂ ਬਾਈ ਹੈ। ਜੇ ਸਤਸੰਗ ਕੀਤਾ ਤੇ ਭਿਲਣੀ ਜਿਹਦੀ ਜਾਤ ਨੀਵੀਂ ਸੀ ਉਹ ਤਰ ਗਈ। ਮਹਾਂਪੁਰਖਾਂ ਨਾਲ ਸਤਸੰਗ ਹੋਇਆ ਤਾਂ ਸਤਸੰਗ ਜੀ ਉਹ ਭਿਲਣੀ ਦਾ ਜੀਵਨ ਪਾਰ ਹੋ ਗਿਆ। ਭਾਵ ਕਹਿਣ ਦਾ ਇਹ ਜੀਵਨ ਜਿਹੜਾ ਸੀ, ਸਰੀਰ ਸੀ ਜਿਹੜਾ, ਸਾਧ ਸੰਗਤ ਭਾਵੇਂ ਨੀਵੀਂ ਜਾਤ ਵਾਲਾ ਸੀ, ਸ਼੍ਰੀ ਰਾਮ ਚੰਦਰ ਮਹਾਰਾਜ ਆਪ ਉਸ ਦੀ ਕੁਟੀਆ ਦੇ ਵਿੱਚ ਗਏ। ਜਿਹੜੇ ਸੰਤ ਢਿੱਲਣੀ ਤੋਂ ਵੀ ਸਾਧ ਸੰਗਤ ਜੀ ਦੇਖਣ ਤੱਕ ਨਹੀਂ ਸਨ ਚਾਹੁੰਦੇ, ਉਹਨਾਂ ਸੰਤਾਂ ਆਪਣੀਆਂ ਕੁਟੀਆਂ ਸ਼ਿੰਗਾਰ ਕੇ ਰੱਖੀਆਂ ਸੀ, ਪਰ ਸ਼੍ਰੀ ਰਾਮ ਚੰਦਰ ਮਹਾਰਾਜ ਉਹਨਾਂ ਕੁਟੀਆਂ ਚ ਨਹੀਂ ਗਏ, ਕਿਉਂਕਿ ਉਹਨਾਂ ਨੂੰ ਕੇਵਲ ਆਪਣੀ ਸੰਤ ਤਾਈ ਦਾ ਮਾਣ ਸੀ। ਤਾਂ ਢਿੱਲਣੀ ਦੇ ਹਿਰਦੇ ਵਿੱਚ ਬੈਠੇ ਰਾਮ ਦੀ ਪਹਿਚਾਣ ਉਹਨਾਂ ਨਹੀਂ ਕੀਤੀ। ਤੇ ਅੱਜ ਵੀ ਇਸ ਮੌਜੂਦਾ ਸਮੇਂ ਵਿੱਚ ਭਾਵੇਂ ਕੋਈ ਸੰਤ ਬਾਣੇ ਵਿੱਚ ਹੈ, ਭਾਵੇਂ ਕੋਈ ਸਿੱਖ ਬਾਣੇ ਵਿੱਚ ਹੈ, ਜਿਹਦੇ ਅੰਦਰ ਕੇਵਲ ਹਉਮੈ ਖਲੋਤਾ, ਉਹਦੇ ਹਿਰਦੇ ਵਿੱਚ ਤਾਂ ਪਰਮਾਤਮਾ ਦਾ ਵਾਸਾ ਕਦੇ ਨਹੀਂ ਹੋ ਸਕਦਾ। ਕਿਉਂ? ਇਹ ਬਾਣੀ ਦਾ ਸਿਧਾਂਤ ਹੈ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋ ਨਵਸੇ ਇੱਕ ਠਾਏ, ਇਹ ਦੋਨਾਂ ਦਾ ਪਰਸਪਰ ਵਿਰੋਧ ਹੈ। ਗੁਰਮੁਖ ਪਿਆਰਿਓ, ਆਪਣੇ ਹਿਰਦਿਆਂ ਚ ਸੱਤ ਦਾ ਸੰਗ ਰੱਖਣਾ ਕਰੋ। ਸੱਤ ਦੇ ਸੰਗ ਹੋਣ ਦੇ ਨਾਲ ਆ ਬਾਣੀ ਦਾ ਸੱਤ ਸੰਗ ਹੈ। ਕੇਵਲ ਇਹ ਨਹੀਂ ਕਿ ਪੀੜੇ ਦੇ ਉੱਤੇ ਮਹਾਰਾਜ ਦਾ ਪ੍ਰਕਾਸ਼ ਕੀਤਾ ਤੇ ਲੋਕਾਂ ਤੋਂ ਮੱਥੇ ਟਿਕਾਏ ਜਾਣੇ ਤੇ ਪੈਸੇ ਚੁੱਕ ਕੇ ਆਪਾਂ ਗੰਢ ਬੰਨ ਕੇ ਪਾਸੇ ਚਲੇ ਜਾਣਾ। ਇਹਦਾ ਮਤਲਬ ਇਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਨਮਾਈ ਹੇਠ, ਛਤਰ ਛਾਇਆ ਹੇਠ ਇਹ ਮਹਾਨ ਸਮਾਗਮ ਹੁੰਦੇ ਨੇ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਵਿੱਚ ਬੈਠ ਕੇ ਕੀਰਤਨੀ ਬਾਣੀ ਦਾ ਕੀਰਤਨ ਕਰਦੇ ਨੇ, ਮਹਾਂਪੁਰਖ ਆ ਕੇ ਗੁਰਬਾਣੀ ਦੇ ਪ੍ਰਵਾਨ ਦ੍ਰਿਸ਼ਟਾਂਤ ਦੇ ਕੇ ਵਿਚਾਰਾਂ ਸਰਵਣ ਕਰਾਉਂਦੇ ਨੇ, ਤੇ ਜਿਹਨਾਂ ਨੂੰ ਆਪਾਂ ਸਾਰਿਆਂ ਨੇ ਸੁਣ ਕੇ ਆਪਣੇ ਜੀਵਨ ਵਿੱਚ ਉਤਾਰਨਾ, ਤਾਂ ਕਿ ਸਾਡਾ ਲੋਕ ਤੇ ਪਰਲੋਕ ਸੁਖੀ ਹੋਵੇ, ਇਹ ਜੀਵਨ ਅਮਲੀ ਜੀਵਨ ਹੋ ਜਾਏ, ਤਾਂ ਕਿ ਅਮਲੀ ਨੂੰ ਅਮਲ ਨਾ ਮਿਲੇ ਤਾਂ ਉਹਦਾ ਦਿਨ ਨਹੀਂ ਅੱਛੀ ਤਰ੍ਹਾਂ ਗੁਜ਼ਰਦਾ, ਤੁਹਾਨੂੰ ਸਾਧ ਸੰਗਤ ਨਾ ਮਿਲੇ, ਬਾਣੀ ਪੜ੍ਹਨ ਨੂੰ ਨਾ ਮਿਲੇ ਸਮਾਂ, ਤਾਂ ਸਮਝੋ ਸਾਡਾ ਦਿਨ ਅਜਾਈ ਚਲਿਆ ਗਿਆ, ਸਵਾਸ ਨਿਕੰਮੇ ਚਲੇ ਗਏ। ਗੁਰੂ ਕਿਰਪਾ ਕਰੇ, ਅੱਜ ਤਾਂ ਸਾਇੰਸ ਦੇ ਯੁੱਗ ਨੇ ਬੜੀ ਤਰੱਕੀ ਕੀਤੀ, ਘਰੇ ਬੈਠ ਕੇ ਤੁਸੀਂ ਕਥਾ ਸੁਣ ਸਕਦੇ ਹੋ, ਘਰਾਂ ਚ ਬੈਠ ਕੇ ਤੁਸੀਂ ਬਾਣੀ ਸੁਣ ਸਕਦੇ ਹੋ, ਕੈਸਟਾਂ ਬਾਣੀ ਦੀਆਂ ਸਾਧ ਸੰਗਤ ਜੀ ਤੁਹਾਨੂੰ ਪ੍ਰਾਪਤ ਹੁੰਦੀਆਂ ਨੇ। ਪਰ ਜੇ ਤੁਸੀਂ ਸਤਸੰਗ ਕਰਨਾ ਹੋਵੇ ਤੇ ਉਹਨਾਂ ਨਾਲ ਵੀ ਬੈਠ ਕੇ ਕਰ ਸਕਦੇ, ਜੇ ਲਾ ਕੇ ਆਪਾਂ ਕੰਮ ਧੰਦਾ ਕਰਦੇ ਹੋਈਏ ਧਿਆਨ ਸਾਡਾ ਵਿੱਚ ਨਾ ਹੋਵੇ ਤਾਂ ਫਿਰ ਲਾਭ ਕੋਈ ਨਹੀਂ। ਜੇ ਡੇਢ ਘੰਟੇ ਦੀ ਕੈਸਟ ਸੁਖਮਨੀ ਸਾਹਿਬ ਦੀ ਹੈ, ਜੇ ਨਹੀਂ ਪੜ੍ਹਨੀ ਜਾਣਦੇ ਨਾ ਤਾਂ ਲਾ ਕੇ ਚੌਂਕੜਾ ਮਾਰ ਕੇ ਅੱਖਾਂ ਮੀਟ ਕੇ ਗੁਰਬਾਣੀ ਪਿਆਰ ਦੇ ਨਾਲ ਤੁਸੀਂ ਕੰਨ ਦੇ ਕੇ ਹਿਰਦਾ ਦੇ ਕੇ ਸੁਣੋ ਨਾ, ਤੇ ਸਾਧ ਸੰਗਤ ਜੀ ਸੁਣਨ ਦੇ ਨਾਲ ਵੀ ਅੰਨੇ ਬੰਦਿਆਂ ਨੂੰ ਰਾਹ ਮਿਲ ਜਾਂਦਾ ਹੈ, ਜਿਹੜੇ ਆਂਦੇ ਵੀ ਅਸੀਂ ਪੜ੍ਹੇ ਨਹੀਂ, ਪੜ੍ਹਿਆ ਲਿਖਿਆ ਦਾ ਇਹ ਯੁੱਗ ਹੈ, ਪੜ੍ਹੇ ਲਿਖੇ ਪਤਾ ਨਹੀਂ ਪਰਮਾਰਥ ਮਾਰਗ ਤੇ ਅੱਗੇ ਵੱਧਦੇ ਨੇ, ਪਰ ਗੁਰੂ ਸਾਹਿਬਾਂ ਦੇ ਨਹੀਂ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ, ਪੜ੍ਹਿਆ ਭਾਵੇਂ ਅਨਪੜ੍ਹ ਉਹਨੂੰ ਪਰਮ ਗਤੀ ਪ੍ਰਾਪਤ ਹੋ ਸਕਦੀ ਹੈ। ਗੁਰਮੁਖ ਪਿਆਰਿਓ, ਪਰ ਭਾਵਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰ ਤੇ ਮਹਾਂਪੁਰਖਾਂ ਦੀ ਸੰਗਤ ਕਰਨੀ ਔਰ ਆਪਣੇ ਹਿਰਦੇ ਵਿੱਚੋਂ ਵਿਕਾਰਾਂ ਦਾ ਕਣ ਕੱਢ ਦੇਣਾ, ਤਾਂ ਕਿ ਜਿਹੜੀ ਅਸਲੀਅਤ ਰੂਪ ਵਿੱਚ ਸਾਡੀ ਫਸਲ ਹੈ ਇਹ ਵੱਧ ਫੁੱਲ ਸਕੇ। ਗੁਰੂ ਕਿਰਪਾ ਕਰੇ ਤੁਹਾਡੇ ਸਾਰਿਆਂ ਤੇ, ਤੁਹਾਨੂੰ ਗੁਰਬਾਣੀ ਦੀ ਦਾਤ ਵਿਚਾਰ ਪ੍ਰਾਪਤ ਹੋਵੇ, ਇਤਨੇ ਇੱਕ ਬਚਨ ਆਪ ਹਿਰਦੇ ਚ ਵਸਾਇਓ। ਜੇ ਇਸ ਸਮਾਗਮ ਦੌਰਾਨ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ, ਵੈਸੇ ਤਾਂ ਗੁਰਮਤ ਵਿਚਾਰਾਂ ਨੇ ਠੇਸ ਪਹੁੰਚਣੀ ਨਹੀਂ ਚਾਹੀਦੀ, ਪਰ ਕਈ ਲੋਕ ਆਪਣੇ ਜਜ਼ਬਾਤਾਂ ਦੇ ਨਾਲ ਪੱਕੇ ਜੁੜੇ ਹੁੰਦੇ ਨੇ, ਉਹ ਕਹਿੰਦੇ ਸਾਨੂੰ ਆ ਗੱਲ ਕਿਉਂ ਕਹੀ, ਫਲਾਣਾ ਸਾਨੂੰ ਲੈ ਗਿਆ ਸੀ ਵੀ ਸੰਤਾਂ ਦਾ ਸਮਾਗਮ ਹੈ, ਤੁਹਾਨੂੰ ਦਿਖਾਈਏ ਆ ਤੈਨੂੰ ਸੁਣਾਈਏ। ਤਾਂ ਸਾਧ ਸੰਗਤ ਜੀ ਕਈ ਬੱਧੇ ਰੁਦੇ ਆਉਂਦੇ ਨੇ, ਜਦੋਂ ਸੱਚੀਆਂ ਗੱਲਾਂ ਸੁਣਨੀਆਂ ਵੀ ਬੜੀਆਂ ਔਖੀਆਂ ਸੁਣਦੇ ਨੇ ਤੇ ਉਹਨਾਂ ਦਾ ਮਨ ਦੁਖਦਾ ਹੈ, ਤਾਂ ਫਿਰ ਉਹ ਜਿਹੜਾ ਲੈ ਕੇ ਜਾਂਦਾ ਉਹਨੂੰ ਆਂਦੇ ਕਾਹਦਾ ਲੈ ਕੇ ਗਿਆ, ਸਾਡਾ ਤਾਂ ਉੱਥੇ ਮਨ ਹੀ ਦੁਖੀ ਹੋ ਗਿਆ, ਬਾਬੇ ਆਹ ਗੱਲ ਕਹਿਤੀ ਉਹ ਕਹਿਤੀ, ਇਹ ਫਰਾਉ ਗੱਲਾਂ ਨਹੀਂ। ਸਾਡੇ ਸਾਧ ਸੰਗਤ ਜੀ ਮੈਂ ਤਾਂ ਕਈ ਵਾਰੀ ਬੇਨਤੀ ਕੀਤੀ ਵੀ ਜਦੋਂ ਕਣਕ ਦੇ ਵਿੱਚੋਂ ਘਾਹ ਕੱਢਣਾ ਹੋਵੇ ਨਾ ਤੇ ਰੰਬੀ ਥੱਲੇ ਜੜ ਦੇ ਵਿੱਚ ਲਿਜਾਣੀ ਪੈਂਦੀ ਹੈ, ਠੀਕ ਉਹ ਜਿਹੜਾ ਘਾਹ ਹੋ ਗਿਆ ਉਸਨੂੰ ਦੁੱਖ ਤੇ ਹੋ ਰਿਹਾ ਵੀ ਮੈਨੂੰ ਜੜੋਂ ਪੁੱਟਿਆ ਜਾ ਰਿਹਾ, ਪਰ ਜੇ ਕਣਕ ਦਾ ਅਸਲੀ ਫਲ ਸਾਧ ਸੰਗਤ ਜੀ ਵਧਿਆ ਫੁੱਲਿਆ ਵੇਖਣਾ ਹੈ ਤਾਂ ਫਿਰ ਉਹਨੂੰ ਜੜੋਂ ਕੱਢਣਾ ਪਏਗਾ। ਇਹ ਜੜੋਂ ਕੱਢਣ ਵਾਸਤੇ ਮਹਾਂਪੁਰਖ ਵਿਕਾਰਾਂ ਨੂੰ ਬਚਨ ਸੁਣਾਉਂਦੇ ਨੇ ਤੇ ਜਿਨ੍ਹਾਂ ਦੇ ਅੰਦਰੋਂ ਵਿਕਾਰ ਨਿਕਲ ਜਾਣਗੇ, ਨਿਰੰਕਾਰ ਦਾ ਵਾਸਾ ਤਾਂ ਹੈ ਹੀ ਹੈ। ਗੁਰੂ ਕਿਰਪਾ ਕਰੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।